ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਿਗੁਰ ਆਗੈ ਸੀਸ ਭੇਟ ਦਿਓ, ਸਤਿਗੁਰ ਆਗੈ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ, ਨਾਨਕ ਅੰਕ ਸਮਾਵੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ, ਤਉ ਆਓ ਹਮਾਰੇ ਪਾਸ, ਹੋ ਸਭਨਾ ਕੀ ਰੇਣ ਕਾ, ਤਉ ਆਓ ਹਮਾਰੇ ਪਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਜੀ। ਸਲੋਕ। ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵਖੰਡ ਨਹਿ, ਬਿਸਰੰਤ ਹਰ ਗੋਪਾਲੈ ਨਾਨਕ, ਤੇ ਪ੍ਰਾਣੀ ਉਦਿਆਨ ਭਰਮਣ ਹੈ।
ਅਖ ਸਤਨਾਮ ਸ਼੍ਰੀ, ਸਤਨਾਮ ਸ਼੍ਰੀ
ਵਾਹਿਗੁਰੂ,
ਵਾਹਿਗੁਰੂ ਸਤਨਾਮ ਸ਼੍ਰੀ
ਵਾਹਿਗੁਰੂ,
ਸਤਨਾਮ ਸ਼੍ਰੀ
ਵਾਹਿਗੁਰੂ,
ਸਤਨਾਮ ਸ਼੍ਰੀ
ਵਾਹਿਗੁਰੂ।
ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਵਨ ਬਚਨ, ਚੈਤ ਸ਼੍ਰੀ ਰਾਗ ਦੀ ਕਥਾ ਵਿਚਾਰ। ਰੋਜ਼ਾਨਾ ਸਿਮਰਨ ਤੋਂ ਬਾਅਦ ਆਪਾਂ ਸਰਵਣ ਕਰਦੇ ਹਾਂ। ਅੱਠ ਸ਼ਬਦਾਂ ਦੀ ਵਿਚਾਰ ਪਿਛਲੇ ਦਿਨੀ ਸਰਵਣ ਕਰ ਚੁੱਕੇ ਹਾਂ। ਨੌਵੇਂ ਅਤੇ ਦਸਵੇਂ ਸ਼ਬਦ ਦੀ ਵਿਚਾਰ ਅੱਜ ਸਾਂਝੀ ਕਰਾਂਗੇ। ਬਸੰਤ ਸਵਰਗ ਲੋਕਹਿ, ਜਿੱਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲਹਿ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬਸੰਤ ਸਵਰਗ ਲੋਕਹਿ, ਸਵਰਗ ਵਰਗੇ ਲੋਕ ਵਿੱਚ ਕੋਈ ਬੰਦਾ ਵੱਸਦਾ ਹੋਏ, ਬਸੰਤ ਵਸਣਾ, ਸਵਰਗ ਲੋਕਹਿ, ਸਵਰਗ ਵਰਗੇ ਲੋਕ ਵਿੱਚ ਕੋਈ ਬੰਦਾ ਵੱਸਦਾ ਹੋਵੇ, ਜਿੱਤ ਤੇ ਪ੍ਰਿਥਵੀ ਨਵ ਖੰਡਣੈ, ਸਾਰੀ ਧਰਤੀ ਜਿਹੜੀ ਨਾ, ਸਾਰੀ ਸ੍ਰਿਸ਼ਟੀ ਹੈ, ਖੰਡ ਦਾ ਅਰਥ ਹੁੰਦਾ ਹਿੱਸਾ, ਇਹਨੂੰ ਨੌਂ ਹਿੱਸਿਆਂ 'ਚ ਵੰਡਿਆ, ਨਵ ਖੰਡ, ਨੌਂ ਦੇ ਨੌਂ ਖੰਡ ਹੀ, ਭਾਵ ਸਾਰੀ ਦੀ ਸਾਰੀ ਧਰਤੀ ਨੂੰ ਕੋਈ ਬੰਦਾ ਜਿੱਤ ਲਵੇ, ਫਤਿਹ ਪਾ ਲਏ ਇਹਦੇ, ਇਹਦਾ ਭਾਵ ਸਾਰੀ ਦੀ ਸਾਰੀ ਸ੍ਰਿਸ਼ਟੀ ਦੇ ਉੱਤੇ, ਸਾਰੀ ਦੁਨੀਆਂ ਦੇ ਉੱਤੇ ਇੱਕ ਬੰਦੇ ਦਾ ਰਾਜ ਹੋ ਜਾਵੇ, ਅਤੇ ਸਵਰਗ ਵਰਗੇ ਲੋਕ ਵਿੱਚ ਉਹ ਬੰਦਾ ਵੱਸਦਾ ਹੋਵੇ।
ਬਿਸਰੰਤ ਹਰ ਗੋਪਾਲੈ ਨਾਨਕ, ਤੇ ਪ੍ਰਾਣੀ ਉਦਿਆਨ ਭਰਮਣ ਹੈ।
ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਬਿਸਰੰਤ ਹਰ ਗੋਪਾਲੈ, ਹੁਣ ਖਿਆਲ ਨਾਲ ਸੁਣਿਓ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਮਿਲ ਗਿਆ, ਹੁਣ ਸਾਰੀ ਦੁਨੀਆਂ ਨੂੰ, ਸਾਰੇ ਸੰਸਾਰ ਨੂੰ ਜਿੱਤ ਵੀ ਲਿਆ, ਸਵਰਗ ਵਰਗੇ ਲੋਕ ਵਿੱਚ ਵੱਸਦਾ ਵੀ ਹੋਵੇ ਪਰ ਰੱਬ ਚੇਤੇ ਨਾ ਹੋਏ। ਬਿਸਰੰਤ ਹਰ ਗੋਪਾਲੈ, ਗੋਪਾਲ ਵਿਸਰਿਆ, ਪਰਮਾਤਮਾ ਭੁੱਲਿਆ ਹੋਇਆ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣੈ, ਉਦਿਆਨ ਜੰਗਲ ਨੂੰ ਕਹਿੰਦੇ ਨੇ, ਕਹਿੰਦੇ ਸਮਝ ਲਓ ਵੀ ਉਹ ਜਿਹੜਾ ਬੰਦਾ ਹੈ ਉਹ ਜੰਗਲ ਦੇ ਵਿੱਚ ਭਟਕਦਾ ਪਿਆ ਹੈ, ਭਾਵ ਕੋਈ ਵੀ ਮਾਲਕ ਦੀ ਨਜ਼ਰ ਵਿੱਚ, ਗੁਰੂ ਦੀ ਨਜ਼ਰ ਵਿੱਚ ਉਹਦਾ ਮਾਣ ਸਤਿਕਾਰ ਨਹੀਂ, ਜੇ ਉਹਨੂੰ ਨਿਰੰਕਾਰ ਪਰਮਾਤਮਾ ਚੇਤੇ ਨਹੀਂ ਹੈ।
ਕੌਤਕ ਕੌੜ ਤਮਾਸਿਆ, ਚਿਤ ਨਯਾ ਵਸਨਾਉ।
ਕੌਤਕ ਕੋਟ ਤਮਾਸ਼ਿਆ, ਤਰ੍ਹਾਂ ਤਰ੍ਹਾਂ ਦੇ ਤਮਾਸ਼ੇ, ਤਰ੍ਹਾਂ ਤਰ੍ਹਾਂ ਦੀਆਂ ਖੇਡਾਂ, ਤਰ੍ਹਾਂ ਤਰ੍ਹਾਂ ਦੀ ਐਸ਼ੋ ਇਸ਼ਰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਸ ਮਨੁੱਖ ਦੇ ਪਾਸ ਹੋਵੇ ਪਰ ਚਿੱਤ ਨਾ ਆਵਸ ਨਾਉ, ਪਰਮਾਤਮਾ ਉਹਦੇ ਚਿੱਤ ਵਿੱਚ ਨਾ ਵਸਿਆ ਹੋਵੇ, ਰੱਬ ਉਹਨੂੰ ਯਾਦ ਨਾ ਹੋਵੇ।
ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ।
ਆਪਣੇ ਆਪ ਦੇ ਵਿੱਚ ਭਾਵੇਂ ਉਹ ਸਵਰਗ ਵਰਗੇ ਲੋਕ ਵਿੱਚ ਵੱਸਦਾ ਆ, ਪਰ ਪਾਤਸ਼ਾਹ ਕਹਿੰਦੇ ਨਾਨਕ ਕੋੜੀ ਨਰਕ ਬਰਾਬਰੇ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹਦਾ ਜਿਹੜਾ ਵਾਸਾ ਹੈ ਨਾ ਕੋੜੀ ਨਰਕ, ਇਹਦਾ ਵਿਦਵਾਨਾਂ ਨੇ ਅਰਥ ਕੀਤਾ ਘੋਰ ਨਰਕ ਦੇ ਵਿੱਚ ਉਹ ਜਿਹੜਾ ਇਨਸਾਨ ਆ ਸਮਝੋ ਬੈਠਾ ਹੋਇਆ, ਉਜਾੜ ਵਰਗੀ ਥਾਂ, ਉਜਾੜ ਵਰਗੀ ਜਗ੍ਹਾ ਹੈ ਉਹਦੇ ਵਾਸਤੇ। ਭਾਵੇਂ ਸਾਰੀ ਸ੍ਰਿਸ਼ਟੀ ਦੇ ਉੱਤੇ ਰਾਜ ਕਰਨ ਵਾਲਾ ਹੋਵੇ ਪਰ ਪਰਮੇਸ਼ਰ ਦੇ ਨਾਮ ਤੋਂ ਭੁੱਲਾ, ਘੋਰ ਨਰਕ ਵਿੱਚ ਬੈਠਾ, ਉਜਾੜ ਵਾਲੀ ਥਾਂ 'ਤੇ ਬੈਠਾ, ਨਿਰੰਕਾਰ ਵਾਹਿਗੁਰੂ ਦੀ ਹਜ਼ੂਰੀ ਵਿੱਚ ਉਹ ਪ੍ਰਵਾਨ ਨਹੀਂ ਹੈ। ਇੱਕ ਐਸਾ ਬਾਦਸ਼ਾਹ ਇਸ ਧਰਤੀ 'ਤੇ ਵੀ ਹੋਇਆ, ਤੁਸੀਂ ਸਾਰੇ ਜਾਣਦੇ ਹੋਵੋਗੇ, ਜਿਸ ਦਾ ਨਾਮ ਹੈ ਸਿਕੰਦਰ। ਇਹਨੇ ਸਾਰੇ ਦੇ ਸਾਰੇ ਸੰਸਾਰ ਨੂੰ, ਦੁਨੀਆ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ ਸੀ ਇਸ ਇਨਸਾਨ ਨੇ। ਯੂਨਾਨ ਦਾ ਰਹਿਣ ਵਾਲਾ ਸੀ ਇਹ, ਅੱਜ ਕੱਲ੍ਹ ਯੂਨਾਨ ਨੂੰ ਗ੍ਰੀਸ ਕਹਿੰਦੇ ਆ, ਯੂਰਪ ਦੇ ਵਿੱਚ ਇੱਕ ਕੰਟਰੀ ਹੈ। ਉਸ ਜਗ੍ਹਾ 'ਤੇ ਪਿਛਲੇ ਦਿਨੀ ਜਦੋਂ ਮੈਂ ਗਿਆ ਤਾਂ ਗੁਰੂ ਪਿਆਰੇ ਮੈਨੂੰ ਕਹਿੰਦੇ ਸਿਕੰਦਰ ਸਾਡੇ ਮੁਲਕ ਦਾ ਹੋਇਆ, ਇੱਥੋਂ ਦਾ। ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਕੋਈ ਉਹਦੀ ਜਗ੍ਹਾ ਹੈਗੀ ਇੱਥੇ? ਕਹਿੰਦੇ ਤੁਹਾਨੂੰ ਦਿਖਾ ਲਿਆਉਣੇ। ਜਦੋਂ ਲੈ ਕੇ ਗਏ, ਵੇਖੋ ਐਡਾ ਤਕੜਾ ਹੀਆ ਕੀਤਾ ਉਸ ਬੰਦੇ ਨੇ। ਸਾਰੀ ਦੀ ਸਾਰੀ ਦੁਨੀਆ ਦੇ ਉੱਤੇ ਉਹਨੇ ਸੋਚਿਆ ਸੀ ਵੀ ਮੇਰਾ ਝੰਡਾ ਝੁਲਣਾ ਚਾਹੀਦਾ। ਇੰਡੀਆ ਦੇ ਵਿੱਚ ਵੀ ਗਿਆ ਹੈ, ਇੰਡੀਆ ਦਾ ਬਾਦਸ਼ਾਹ ਉਸ ਵੇਲੇ ਪੋਰਸ ਸੀ ਜਿਸ ਨਾਲ ਇਹਦਾ ਟਾਕਰਾ ਹੋਇਆ। ਇਹਦੀ ਹਿਸਟਰੀ ਮੈਂ ਕੁਛ ਪੜ੍ਹੀ ਹੈ ਸਿਕੰਦਰ ਦੀ। ਪਰੰਤੂ ਜਦੋਂ ਵੇਖਣ ਵਾਸਤੇ ਗਏ, ਕਿਲ੍ਹਾ ਬਣਿਆ ਭਾਵੇਂ ਕਦੇ ਬਹੁਤ ਵੱਡਾ ਸੀ, ਦਾਸ ਆਪਣੀਆਂ ਅੱਖਾਂ ਨਾਲ ਵੇਖ ਕੇ ਆਇਆ ਵੀ ਖੰਡਰ ਪਏ ਉੱਥੇ, ਖੰਡਰ, ਕੋਈ ਨਹੀਂ ਵੱਸਦਾ, ਐਂ ਉਜਾੜ ਬਿਲਕੁਲ। ਜਿਹੜਾ ਉਹਦਾ ਫਰੰਟ ਪਾਸਾ, ਸਾਹਮਣੇ ਵਾਲਾ ਪਾਸਾ, ਉਹਦੇ ਮਾੜਾ ਮੋਟਾ ਜਿਹੜੇ ਪਿੱਲਰ ਆ ਉਹਨਾਂ ਨੂੰ ਥੋੜ੍ਹਾ ਬਹੁਤਾ ਰੰਗ ਕੀਤਾ, ਥੋੜ੍ਹਾ ਬਹੁਤਾ ਉਹਨਾਂ ਨੂੰ ਮਾੜਾ ਮੋਟਾ ਸ਼ਿੰਗਾਰਿਆ, ਕਿਉਂਕਿ ਲੋਕ ਕਈ ਵੇਖਣ ਵਾਸਤੇ ਉਹਦੇ ਮਗਰ ਸਾਰਾ ਖੰਡਰ ਪਿਆ ਢਹਿਆ ਹੋਇਆ, ਕੋਈ ਨਹੀਂ ਵੱਸਦਾ, ਕੋਈ ਨਾਂ ਨਹੀਂ ਲੈਂਦਾ, ਕਿਸੇ ਨੂੰ ਨਹੀਂ ਪਤਾ। ਬੜੇ ਬੜੇ ਧੰਨਵਾਨ, ਬੜੇ ਬੜੇ ਅਮੀਰ, ਬੜੇ ਬੜੇ ਰਾਜੇ ਮਹਾਰਾਜੇ ਇਸ ਧਰਤੀ 'ਤੇ ਪੈਦਾ ਹੋਏ, ਪਰੰਤੂ ਆਪਣੀ ਆਪਣੀ ਵਾਰੀ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਚਲੇ ਗਏ। ਜੇ ਜੀਵਨ ਦੇ ਵਿੱਚ ਉਹਨਾਂ ਦੇ ਪਰਮੇਸ਼ਰ ਦਾ ਨਾਮ, ਰੱਬ ਦੀ ਬੰਦਗੀ ਭਗਤੀ ਉਹਨਾਂ ਦੇ ਪਾਸ ਨਹੀਂ ਹੈ। ਕਲਗੀਧਰ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖਾਂ ਨੂੰ ਪੁੱਛਦੇ ਆ, ਕਹਿੰਦੇ ਗੁਰਸਿੱਖ ਪਿਆਰਿਓ, ਜਿਨ੍ਹਾਂ ਦਿਨਾਂ ਵਿੱਚ ਬਨਾਰਸ ਦੀ ਧਰਤੀ ਦੇ ਉੱਤੇ ਭਗਤ ਕਬੀਰ ਸਾਹਿਬ ਹੋਏ ਆ, ਉਹਨਾਂ ਦਿਨਾਂ ਦੇ ਵਿੱਚ ਬਨਾਰਸ ਦੇ ਇਲਾਕੇ ਦਾ ਰਾਜਾ ਕੌਣ ਸੀ? ਜਿਨ੍ਹਾਂ ਦਿਨਾਂ ਵਿੱਚ ਭਗਤ ਕਬੀਰ ਸਾਹਿਬ ਬਨਾਰਸ ਦੀ ਧਰਤੀ 'ਤੇ ਹੋਏ ਆ, ਉਹਨਾਂ ਦਿਨਾਂ ਦੇ ਵਿੱਚ ਬਨਾਰਸ ਦੇ ਵਿੱਚ ਚੌਧਰੀ ਕਿਹੜਾ ਸੀ, ਨਵਾਬ ਕਿਹੜੇ ਸਨ ਉਸ ਵੇਲੇ ਦੇ? ਸਿੱਖ ਹੱਥ ਜੋੜ ਕੇ ਖਲੋ ਗਏ, ਮਹਾਰਾਜ ਸਾਨੂੰ ਨਹੀਂ ਪਤਾ, ਪੜ੍ਹਨਾ ਪੈਣਾ ਕਿਤੇ, ਕੋਈ ਸਟੱਡੀ ਕਰਨਾ ਪਊਗਾ, ਖੋਜ ਕਰਨੀ ਪਊਗੀ। ਆਪਾਂ ਵੀ ਸਾਰੇ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਾਰੇ ਆਪਾਂ ਉੱਥੋਂ ਆਏ, ਪੰਜਾਬ ਦੀ ਧਰਤੀ ਤੋਂ, ਇੰਡੀਆ ਤੋਂ। ਮੇਰਾ ਨਹੀਂ ਖਿਆਲ ਬਹੁਤਿਆਂ ਨੂੰ ਪਤਾ ਹੋਵੇ ਕਿਸੇ ਨੂੰ, ਜਦੋਂ ਬਨਾਰਸ ਦੀ ਧਰਤੀ 'ਤੇ ਜਿਹੜੇ ਦਿਨਾਂ 'ਚ ਭਗਤ ਕਬੀਰ ਸਾਹਿਬ ਹੋਏ ਆ, ਜਿਨ੍ਹਾਂ ਦਿਨਾਂ 'ਚ ਭਗਤ ਰਵਿਦਾਸ ਬਨਾਰਸ ਦੀ ਧਰਤੀ 'ਤੇ ਹੋਏ ਆ, ਉਸ ਇਲਾਕੇ ਦਾ ਚੌਧਰੀ ਕੌਣ ਸੀ ਬਨਾਰਸ ਦਾ, ਨਵਾਬ ਕੌਣ ਸੀ ਉੱਥੋਂ ਦਾ? ਛੋਟੀਆਂ ਛੋਟੀਆਂ ਸਟੇਟਾਂ ਸਨ, ਉਹਨਾਂ ਦੇ ਰਾਜੇ ਸਨ ਨਿੱਕੇ ਨਿੱਕੇ, ਕਿਹੜਾ ਸੀ ਰਾਜਾ ਉਦੋਂ ਦਾ, ਪਤਾ ਕਿਸੇ ਨੂੰ? ਖੱਡੀ ਬੁਣ ਕੇ ਗੁਜ਼ਾਰਾ ਕਰਨ ਵਾਲਾ, ਖੱਡੀ ਬੁਣ ਕੇ, ਸੂਤ ਕੱਤ ਕੇ ਕਹਿ ਲਓ, ਅੱਜ ਕੱਲ੍ਹ ਦੇ ਲਫਜ਼ਾਂ ਸਮਝਾਉਣ ਲਈ ਤਾਂ ਇਹੋ ਹੀ ਕਹਿ ਸਕਦੇ ਨੇ, ਉਹ ਚੇਤੇ ਆ। ਜੁੱਤੀਆਂ ਗੰਢ ਕੇ ਗੁਜ਼ਾਰਾ ਕਰਨ ਵਾਲਾ ਰਵਿਦਾਸ ਭਗਤ ਯਾਦ ਆ, ਉਸ ਵੇਲੇ ਦੇ ਚੌਧਰੀ ਨਵਾਬ ਕੋਈ ਨਾਂ ਨਹੀਂ ਲੈਂਦਾ, ਨਾ ਕੋਈ ਬਾਹਰੀ ਵਿੱਦਿਆ ਗਿਆਨ, ਬਾਹਰਲਾ ਗਿਆਨ, ਜਿਹੜਾ ਦਿਮਾਗੀ ਗਿਆਨ, ਪੜ੍ਹਾਈ ਲਿਖਾਈ ਦਾ ਗਿਆਨ ਕਿੰਨਾ ਸੀ ਉਹਨਾਂ ਦੇ ਪਾਸ? ਮੇਰਾ ਭਾਵ ਇਹ ਨਾ ਸਮਝਿਓ ਕਿ ਸ਼ਾਇਦ ਦਾਸ ਬੇਨਤੀ ਕਰ ਰਿਹਾ ਵੀ ਗੁਰੂ ਦਾ ਸਿੱਖ ਪੜ੍ਹਿਆ ਲਿਖਿਆ ਨਾ ਹੋਵੇ, ਸਿਆਣਾ ਨਾ ਹੋਵੇ, ਐਜੂਕੇਸ਼ਨ ਨਾ ਹੋਵੇ, ਬਹੁਤ ਪੜ੍ਹਿਆ ਲਿਖਿਆ ਹੋਵੇ, ਦੁਨੀਆ ਦੀਆਂ ਬਹੁਤ ਭਾਸ਼ਾ ਦਾ ਗਿਆਨ ਹੋਵੇ ਤੇਰੇ ਕੋਲ, ਤੋ ਦੁਨੀਆ ਦੇ ਕਿਸੇ ਕੋਨੇ ਵਿੱਚ ਚਲਾ ਜਾਏ, ਇੰਨੀਆਂ ਭਾਸ਼ਾ, ਇੰਨਾ ਪੜ੍ਹਿਆ ਲਿਖਿਆ ਵਿਦਵਾਨ, ਚਤਰ ਸਿਆਣਾ ਹੋਵੇ ਤੂੰ ਕਿ ਲੋਕ ਤੇਰਾ ਲੋਹਾ ਮੰਨਣ ਵੀ ਗੁਰੂ ਦਾ ਸਿੱਖ ਆ, ਬੜਾ ਵਿਦਵਾਨ, ਸਿਆਣਾ, ਹਰ ਗੱਲ ਦਾ ਜਵਾਬ ਦਿੰਦਾ, ਇਹੋ ਜਿਹਾ ਹੋਵੇਂ ਤੂੰ। ਪਰ ਸੱਜਣਾ ਭਗਤ ਰਵਿਦਾਸ ਜੀ ਦਾ ਜੀਵਨ ਪੜ੍ਹ ਕੇ ਵੇਖ ਲਿਓ, ਭਗਤ ਕਬੀਰ ਜੀ ਦਾ ਜੀਵਨ ਪੜ੍ਹ ਕੇ ਵੇਖ ਲਿਓ, ਮੈਂ ਨਹੀਂ ਕਿਤੇ ਪੜ੍ਹਿਆ, ਉਹ ਇਸ ਪਾਠਸ਼ਾਲਾ 'ਚ ਪੜ੍ਹੇ ਆ, ਆਹ ਕਾਜੀ ਮੁੱਲਾ ਉਹਨਾਂ ਨੂੰ ਪੜ੍ਹਾਉਂਦੇ ਸਨ, ਇਹਨਾਂ ਨੇ ਉਹਨਾਂ ਨੂੰ ਵਿੱਦਿਆ ਦਾ ਗਿਆਨ ਬਖਸ਼ਿਆ, ਮੈਂ ਨਹੀਂ ਪੜ੍ਹਿਆ ਕਿਤੇ। ਪਰ ਇੱਕ ਗੱਲ ਆਖਾਂ, ਉਹਨਾਂ ਦੀ ਪੜ੍ਹਾਈ ਲਿਖਾਈ ਦਾ ਤਾਂ ਕਿਤੇ ਜ਼ਿਕਰ ਨਹੀਂ ਆਇਆ, ਪਰ ਭਗਤ ਰਵਿਦਾਸ ਦੀ ਬਾਣੀ 'ਤੇ ਅੱਜ PhD ਹੋ ਰਹੀ ਆ, ਭਗਤ ਕਬੀਰ ਸਾਹਿਬ ਦੀ ਬਾਣੀ 'ਤੇ ਲੋਕ PhD ਡਿਗਰੀ ਲੈ ਰਹੇ, ਉਹਦੇ 'ਤੇ ਉਹਨਾਂ ਦੀ ਬਾਣੀ 'ਤੇ ਸਟੱਡੀ ਕਰਕੇ, ਉਹਨਾਂ ਦੀ ਬਾਣੀ ਪੜ੍ਹ ਕੇ ਵਿਚਾਰ ਕੇ ਲੋਕ PhD ਦੀ ਡਿਗਰੀ ਲੈ ਰਹੇ ਅੱਜ। ਪਰ ਜਦੋਂ ਉਹਨਾਂ ਦਾ ਜੀਵਨ ਪੜ੍ਹਦੇ ਹਾਂ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਣਪੜ੍ਹਿਆ ਪਰਮ ਗਤ ਪਾਵੈ, ਜਿਸ ਨੀਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਉ ਕੁੰਟ ਮਨ। ਇਹ ਜੀਵਨ ਆ ਰੱਬ ਦੇ ਪਿਆਰੇ ਦਾ। ਕਲਗੀਧਰ ਪਾਤਸ਼ਾਹ ਕਹਿੰਦੇ, ਉਸ ਵੇਲੇ ਦੇ ਨਵਾਬ, ਉਸ ਵੇਲੇ ਦੇ ਚੌਧਰੀ, ਉਸ ਵੇਲੇ ਦੇ ਛੋਟੇ ਮੋਟੇ ਰਾਜੇ, ਕਲਗੀਧਰ ਪਾਤਸ਼ਾਹ ਕਹਿੰਦੇ ਭਗਤ ਨਾਮਦੇਵ ਹੋਇਆ ਉਹ ਮਹਾਰਾਸ਼ਟਰ ਦੇ ਇਲਾਕੇ ਦਾ, ਜਿਹੜੇ ਇਲਾਕੇ 'ਚ ਨਾਮਦੇਵ ਹੋਇਆ ਕਿਸੇ ਰਾਜੇ ਦਾ ਚੌਧਰੀ ਦਾ ਨਾਂ ਯਾਦ ਉੱਥੋਂ ਦਾ, ਨਵਾਬ ਦਾ ਪਤਾ ਕਿਸੇ ਦਾ? ਸਿੱਖ ਕਹਿੰਦੇ ਨਹੀਂ ਮਹਾਰਾਜ, ਉਹ ਕੱਪੜੇ ਰੰਗ ਕੇ, ਕੱਪੜੇ ਸਿਉਂ ਕੇ, ਦਸਾਂ ਨੌਵਾਂ ਦੀ ਕਿਰਤ ਕਰਕੇ, ਚਾਰ ਟਕੇ ਕਮਾ ਕੇ ਟੱਬਰ ਪਾਲਦਾ ਰਿਹਾ। ਯਾਦ ਹੈ ਤੁਹਾਨੂੰ? ਯਾਦ ਹੈ ਨਾ ਕਿੰਨਾ ਚੇਤੇ ਆ? ਉਹਨਾਂ ਬੰਦਗੀ ਕੀਤੀ ਹੈ, ਪਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜ ਕੇ ਰੱਬ ਵਿੱਚ ਲੀਨ ਹੋ ਗਏ ਉਹ ਲੋਕ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਕਹਿ ਰਹੇ, ਉਹ ਬੰਦਿਆ ਸਵਰਗ ਵਰਗੇ ਲੋਕ ਵਿੱਚ ਵੱਸਦਾ ਹੋਵੇਂ ਤੂੰ, ਤੇਰੇ ਪਾਸ ਹਰ ਤਰ੍ਹਾਂ ਦੀ ਐਸ਼ੋ ਇਸ਼ਰਤ, ਸੰਸਾਰ ਦੇ ਸੁੱਖ ਹੋਣ, ਧਰਤੀ ਦੇ ਨੌਂ ਦੇ ਨੌਂ ਖੰਡ ਭਾਵ ਸਾਰੀ ਸ੍ਰਿਸ਼ਟੀ ਦੇ ਉੱਤੇ, ਸਾਰੀ ਧਰਤੀ 'ਤੇ ਤੇਰਾ ਰਾਜ ਹੋਵੇ, ਪਰ ਜੇ ਰੱਬ ਦਾ ਨਾਮ ਤੈਨੂੰ ਯਾਦ ਨਹੀਂ, ਪਰਮਾਤਮਾ ਦਾ ਚੇਤਾ ਨਹੀਂ, ਘੋਰ ਨਰਕ ਦੇ ਵਿੱਚ ਤੂੰ ਜ਼ਿੰਦਗੀ ਜੀ ਰਿਹਾ ਹੈ ਪੌੜੀ।
ਮਹਾਂਪਿਆਨ ਉਦਿਆਨ ਨਗਰ ਕਰ ਮਾਨਿਆ,
ਆਹ ਜਿਹੜਾ ਸੰਸਾਰ ਆ, ਆਹ ਜਿਹੜੀ ਦੁਨੀਆ, ਮਹਾਂਭਿਆਨ ਉਦਿਆਨ, ਮਹਾਂਭਿਆਨਕ ਹੈ ਇਹ ਸੰਸਾਰ। ਵਿਸ਼ਿਆਂ ਵਿਕਾਰਾਂ ਪਾਪਾਂ ਦੀ ਅੱਗ ਮੱਚ ਰਹੀ ਹੈ ਇਸ ਸੰਸਾਰ ਦੇ ਵਿੱਚ, ਸੜਦੇ ਜਾ ਰਹੇ ਨੇ ਜੀਵ। ਮਹਾਂਭਿਆਨ ਬੜਾ ਭਿਆਨਕ ਹੈ ਇਹ ਉਦਿਆਨ, ਬੜਾ ਉਜਾੜ ਜੰਗਲ ਦੀ ਤਰ੍ਹਾਂ ਹੈ ਇਹ ਸੰਸਾਰ, ਮਹਾਂਭਿਆਨ ਉਦਿਆਨ। ਅਤੇ ਤੂੰ ਕੀ ਕੀਤਾ ਬੰਦਿਆ? ਨਗਰ ਕਰ ਮਾਨਿਆ, ਬੜਾ ਵਧੀਆ ਨਗਰ ਸਮਝ ਕੇ, ਬਹੁਤ ਵਧੀਆ ਨਗਰ ਆਏ, ਬਹੁਤ ਵਧੀਆ ਮੇਰੇ ਰਹਿਣ ਦੀ ਥਾਂ ਆਏ। ਜਿਵੇਂ ਸਦਾ ਇਸ ਦੁਨੀਆ 'ਚ ਰਹਿਣਾ ਹੋਵੇ, ਸੰਸਾਰ ਤੋਂ ਜਾਣ ਨੂੰ ਦਿਲ ਨਹੀਂ ਕਰਦਾ, ਇਸ ਭਿਆਨਕ ਅਤੇ ਉਜਾੜ ਨੂੰ ਤੂੰ ਬੜਾ ਸੁੰਦਰ ਨਗਰ ਸ਼ਹਿਰ ਮੰਨ ਲਿਆ ਹੈ ਜਗਤ ਨੂੰ।
ਝੂਟ ਸਮੱਗਰੀ ਪੇਖ ਸੱਚ ਕਰ ਜਾਣਿਆ,
ਜਿੰਨੀ ਸਮੱਗਰੀ, ਜਿੰਨਾ ਸਾਜੋ ਸਮਾਨ ਤੈਨੂੰ ਨਜ਼ਰ ਆਉਂਦਾ ਤੇਰੇ ਘਰ 'ਚ, ਬਾਹਰ ਜਿਤਨਾ ਕੁਛ ਤੂੰ ਆਪਣੀਆਂ ਅੱਖਾਂ ਨਾਲ ਵੇਖ ਰਿਹਾ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਛ ਝੂਠ ਹੈ। ਝੂਠ ਸਮੱਗਰੀ ਪੇਖ, ਇਹ ਝੂਠੀ ਸਮੱਗਰੀ ਨੂੰ, ਝੂਠੀਆਂ ਵਸਤਾਂ ਨੂੰ ਵੇਖ ਕੇ ਤੂੰ ਕੀ ਕੀਤਾ ਬੰਦਿਆ? ਸੱਚ ਕਰ ਜਾਂਦਿਆ, ਤੂੰ ਇਹਨੂੰ ਸੱਚ ਕਰਕੇ ਸਮਝ ਲਿਆ ਵੀ ਇਹ ਦੁਨੀਆ ਸਦਾ ਰਹਿਣ ਵਾਲੀ, ਇਹ ਪਦਾਰਥ, ਇਹ ਸਮੱਗਰੀ ਸਦਾ ਰਹਿਣ ਵਾਲੀ ਹੈ, ਤੂੰ ਇਹਨੂੰ ਸੱਚ ਕਰਕੇ ਮੰਨ ਲਿਆ ਹੈ ਝੂਠੇ ਸੰਸਾਰ ਨੂੰ।
ਕਾਮ ਕ੍ਰੋਧ ਅਹੰਕਾਰ ਫਿਰੈ ਦੇਵਾਨਿਆ,
ਤੇਰੇ ਅੰਦਰ ਕਾਮ ਹੈ, ਤੇਰੇ ਅੰਦਰ ਕ੍ਰੋਧ ਹੈ, ਤੇਰੇ ਅੰਦਰ ਹੰਕਾਰ ਆ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਇਹਨਾਂ ਵਿਕਾਰਾਂ ਵਿੱਚ ਫਿਰੈ ਦੇਵਾਨਿਆ, ਦੇਵਾਨਿਆਂ ਦਾ ਅਰਥ ਹੁੰਦਾ ਝੱਲਾ, ਪਾਗਲ, ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ। ਕਾਮੀ ਹੋ ਕੇ, ਕ੍ਰੋਧੀ ਹੋ ਕੇ, ਹੰਕਾਰੀ ਬਣ ਕੇ, ਦੀਵਾਨਿਆਂ ਦੀ ਤਰ੍ਹਾਂ, ਕਮਲਿਆਂ, ਪਾਗਲਾਂ ਦੀ ਤਰ੍ਹਾਂ ਸੰਸਾਰ ਵਿੱਚ ਇਹ ਮਨੁੱਖ ਤੂੰ ਤੁਰਿਆ ਫਿਰਦਾ ਹੈ, ਭਾਵ ਇਹ ਜਿਹੜੇ ਵਿਸ਼ੇ ਵਿਕਾਰ, ਹੰਕਾਰ, ਕ੍ਰੋਧ, ਹਉਮੈ ਆਦਿਕ ਆ, ਇਹ ਤੈਨੂੰ ਝੱਲਿਆਂ ਦੀ ਤਰ੍ਹਾਂ, ਪਾਗਲਾਂ ਦੀ ਤਰ੍ਹਾਂ ਜੀਵਨ ਦੇ ਦਿੰਦੇ। ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਪੜ੍ਹਿਓ ਕਦੇ, ਨੌਵੇਂ ਪਾਤਸ਼ਾਹ ਦੇ ਅੰਮ੍ਰਿਤ ਬੋਲਿਆ ਦਾਤਾ ਜੀ, ਕਹਿੰਦੇ ਹੰਕਾਰ ਹਰ ਚੀਜ਼ ਦਾ ਮਾੜਾ ਆ, ਪਰ ਤਿੰਨ ਤਰ੍ਹਾਂ ਦਾ ਹੰਕਾਰ ਆ ਜਿਹੜਾ ਤੈਨੂੰ ਪਾਗਲ ਬਣਾ ਦਿੰਦਾ। ਕਿਹੜਾ ਕਿਹੜਾ? ਜੋਬਨ ਧਨ ਪ੍ਰਭਤਾ ਕੈ ਮਾਧਮੈ ਅਹਿਨਸ ਰਹੇ ਦੀਵਾਨਾ। ਜੋਬਨ ਜਵਾਨੀ ਦਾ ਹੰਕਾਰ, ਧਨ ਦੌਲਤ ਦਾ ਹੰਕਾਰ, ਤੇ ਪ੍ਰਭਤਾ ਦਾ ਹੰਕਾਰ। ਪ੍ਰਭਤਾ, ਵਡਿਆਈ, ਦੁਨੀਆ 'ਚ ਕੋਈ ਸ਼ੋਹਰਤ ਮਿਲ ਗਈ, ਅਹੁਦਾ ਮਿਲ ਗਿਆ। ਕਹਿੰਦੇ ਜੋਬਨ ਜਵਾਨੀ ਦੇ ਹੰਕਾਰ ਨੇ ਤੈਨੂੰ ਕਮਲਿਆਂ ਕਰ ਦਿੱਤਾ। ਪਾਤਸ਼ਾਹ ਕਹਿੰਦੇ ਧਨ ਦੌਲਤ ਦੇ ਹੰਕਾਰ ਨੇ ਤੈਨੂੰ ਪਾਗਲ ਬਣਾ ਦਿੱਤਾ। ਸਾਹਿਬ ਜੀ ਕਹਿੰਦੇ ਕੋਈ ਪ੍ਰਭਤਾ, ਵਡਿਆਈ, ਸ਼ੋਹਰਤ ਮਿਲ ਗਈ, ਫਿਰੈ ਦੀਵਾਨਿਆ, ਦੀਵਾਨਾ, ਕਮਲਿਆਂ ਦੀ ਤਰ੍ਹਾਂ ਤੁਰਿਆ ਫਿਰਦਾ ਹੈ। ਇਹਨਾਂ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਕੇ
ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ।
ਜਾਗ ਕਦੋਂ ਆਈ, ਸਮਝ ਕਦੋਂ ਪਈ ਤੈਨੂੰ ਭਈ ਮੈਂ ਤੇ ਭੁੱਲਿਆ ਭਟਕਿਆ ਤੁਰਿਆ ਫਿਰਦਾ। ਪਾਤਸ਼ਾਹ ਕਹਿੰਦੇ ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ। ਕਹਿ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੂੰਡ ਮੈਂ ਲੱਗੈ। ਮੂੰਡ ਸਿਰ ਨੂੰ ਕਹਿੰਦੇ ਆ, ਜਦੋਂ ਜਮਾਂ ਦਾ ਡੰਡਾ ਸਿਰ ਤੇ ਪਿਆ ਨਾ ਉਸ ਵੇਲੇ ਪਤਾ ਲੱਗਾ ਉਹ ਮਨ ਸਾਰੀ ਦੀ ਸਾਰੀ ਜ਼ਿੰਦਗੀ ਐਵੇਂ ਭਟਕਦਿਆਂ ਗੁਜ਼ਾਰ ਦਿੱਤੀ, ਵਿਸ਼ਿਆਂ ਵਿਕਾਰਾਂ ਵਿੱਚ ਗੁਜ਼ਾਰ ਦਿੱਤੀ ਹੈ। ਸਿਰ ਲੱਗਾ ਜਮ ਡੰਡ ਤਾਂ ਪਛਤਾਨਿਆ, ਪਛਤਾਵਾ ਲੱਗ ਗਿਆ। ਪਰ ਉਸ ਵੇਲੇ ਜਦੋਂ ਜਮਾਂ ਦਾ ਡੰਡਾ ਸਿਰ ਤੇ ਪਿਆ ਉਸ ਵੇਲੇ ਪਛਤਾਉਣ ਦਾ ਵੀ ਕੋਈ ਲਾਭ ਨਹੀਂ ਹੋਏਗਾ। ਉਸ ਵੇਲੇ ਜਾਗ ਆਏਗੀ ਜਦੋਂ ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਉ। ਕਿਹੜੇ ਵੇਲੇ ਪਰਮੇਸ਼ੁਰ ਦਾ ਨਾਮ ਜਪਿਆ ਹੀ ਦਸ ਬੰਦਿਆ ਉਦੋਂ ਪਛਤਾਵਾ ਕਰਨਾ ਪਵੇਗਾ।
ਬਿਨ ਪੂਰੇ ਗੁਰਦੇਵ ਫਿਰੇ ਸਤਾਨਿਆ।
ਪੂਰੇ ਸਤਿਗੁਰ ਤੋਂ ਬਿਨਾਂ, ਪੂਰੇ ਸਤਿਗੁਰ ਦੇ ਚਰਨੀ ਲੱਗਣ ਤੋਂ ਬਿਨਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਜੀਵਨ ਪਤਾ ਕੀ ਦੱਸਿਆ। ਮਹਾਰਾਜ ਕਹਿੰਦੇ ਫਿਰੈ ਕਿਵੇਂ ਤੁਰਿਆ ਫਿਰਦਾ ਤੂੰ ਦੁਨੀਆਂ 'ਚ? ਸ਼ੈਤਾਨਿਆ, ਸ਼ੈਤਾਨ ਬਣ ਕੇ। ਕਹਿੰਦੇ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ, ਗੁਰੂ ਦੇ ਚਰਨਾਂ ਨਾਲ ਜੁੜਨ ਤੋਂ ਬਿਨਾਂ ਸ਼ੈਤਾਨੀਆਂ ਵਾਲਾ ਹੀ ਤੇਰਾ ਜੀਵਨ ਹੈ, ਭਾਵ ਮਾਲਕ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਹੈ ਤੂੰ।
ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁੱਲ ਗਰਭਤ ਹੈ।
ਆਹ ਸਾਰੀਆਂ ਚੀਜ਼ਾਂ ਛਾਲਿਆ, ਕਪਟਿਆ ਹੈ। ਕਪਟ ਦਾ ਅਰਥ ਹੁੰਦਾ ਛਾਲ, ਕਪਟ ਦਾ ਅਰਥ ਹੁੰਦਾ ਫਰੇਬ। ਇਹ ਫਰੇਬ ਆ, ਛਾਲ ਆ, ਧੋਖਾ ਵਾ। ਕਿਹੜੀ ਕਿਹੜੀ? ਰਾਜ ਕਪਟੰਗ, ਤੈਨੂੰ ਕੋਈ ਤਖਤ ਮਿਲ ਗਿਆ, ਤੈਨੂੰ ਕੋਈ ਅਹੁਦਾ ਮਿਲ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਦਿਸਦਾ ਹੋਇਆ ਰਾਜ ਛਲ ਰੂਪ ਹੈ, ਖਤਮ ਹੋ ਜਾਏਗਾ, ਸਦਾ ਨਹੀਂ ਰਹਿਣਾ। ਰੂਪ ਕਪਟੰਗ, ਆਹ ਜਿਹੜਾ ਤੇਰਾ ਸੁੰਦਰ ਰੂਪ ਹੈ ਇਹ ਬਿਨਸ ਜਾਣ ਵਾਲਾ ਨਾਸ਼ਮਾਨ ਹੈ, ਹੰਕਾਰੀ ਨਾ ਹੋਈ। ਇਹ ਛਲ ਹੈ, ਫਰੇਬ ਹੈ, ਧੋਖਾ ਹੈ, ਭਾਵ ਕਿ ਬਿਨਸ ਜਾਣ ਵਾਲਾ ਆ। ਧਨ ਕਪਟੰਗ, ਇਹ ਧਨ ਮਾਇਆ ਅੱਜ ਤੱਕ ਸਦਾ ਵਾਸਤੇ ਕਿਸੇ ਦੇ ਨਾਲ ਨਹੀਂ ਨਿਭਿਆ। ਕੁੱਲ ਗਰਭਤ ਹੈ, ਕੁੱਲ ਦਾ ਹੰਕਾਰ, ਮੈਂ ਉੱਚੀ ਕੁੱਲ ਦਾ ਹਾਂ, ਆਹ ਨੀਵੀਂ ਕੁੱਲ ਦਾ ਹੈ, ਮੈਂ ਉੱਚੀ ਜਾਤ ਦਾ ਹਾਂ, ਆਹ ਨੀਵੀਂ ਜਾਤ ਦਾ ਹੈ। ਮਹਾਰਾਜ ਕਹਿੰਦੇ ਸਾਰਾ ਕੁਝ ਛਲ ਕਪਟ ਹੈ, ਬਿਨਸ ਜਾਣ ਵਾਲਾ ਨਾਸ਼ਮਾਨ ਹੈ। ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ, ਜਿਨ ਕੀ ਲੇਖੇ ਪੱਤ ਪਵੇ ਚੰਗੇ ਸਹੀ ਕੇ। ਨਾ ਉੱਥੇ ਧਨ ਨਾਲ ਜਾਣਾ, ਨਾ ਉੱਥੇ ਜਾਤ ਗੋਤ ਨਾਲ ਜਾਣੀ ਹੈ, ਨਾ ਤੇਰੇ ਮਹਿਲ ਮਾੜੀਆਂ, ਨਾ ਤੇਰੇ ਰਿਸ਼ਤੇਦਾਰ ਸੰਬੰਧੀ ਨਾਲ ਜਾਣੇ ਆ। ਉੱਥੇ ਤੇ ਲੇਖਾ ਹੋਣ ਵੇਲੇ ਜੇ ਸਿਮਰਨ ਭਗਤੀ ਤੇਰੇ ਕੋਲ ਹੈਗੀ ਆ ਤੇ ਤੇਰੀ ਪੱਤ ਰਹੇਗੀ, ਨਹੀਂ ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨਰਕਾਂ ਵਾਲੇ ਪਾਸੇ ਧੱਕਿਆ ਜਾਏਗਾ ਬੰਦਿਆ।
ਸੰਚਤ ਬਿਖਿਆ ਛਲੰ ਛਿਦਰੰ ਨਾਨਕ ਬਿਨ ਹਰ ਸੰਗ ਨਾ ਚਾਲਤੇ।
ਹਾਲਤ ਕੀ ਹੈ ਤੇਰੀ? ਸਚੰਤ ਬਿਖਿਆ ਛਲੰ ਛਿਦਰੰਗ ਨਾਨਕ ਬਿਨ ਹਰ ਸੰਗ ਨਾ ਚਾਲਤੇ। ਪਰਮਾਤਮਾ ਦੇ ਨਾਮ ਤੋਂ ਬਿਨਾਂ, ਹਰੀ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ ਕੁਛ ਵੀ ਤੇਰੇ ਨਾਲ ਨਹੀਂ ਜਾਣਾ। ਸਚੰਤ, ਸਚੰਤ ਦਾ ਅਰਥ ਹੁੰਦਾ ਇਕੱਠਾ ਕਰਨਾ, ਜੋੜਨਾ। ਕੀ ਕੁਝ ਜੋੜਦਾ ਤੂੰ? ਸਚੰਤ ਬਿਖਿਆ, ਜ਼ਹਿਰ ਇਕੱਠੀ ਕਰਦਾ ਹੈ ਤੂੰ। ਆਹ ਧਨ ਮਾਇਆ ਪਦਾਰਥ ਜ਼ਹਿਰ ਇਕੱਠੀ ਕਰ ਰਿਹਾ। ਛਲੰਗ ਛਿਦਰੰਗ, ਪਾਤਸ਼ਾਹ ਕਹਿੰਦੇ ਛਲ ਰੂਪ ਹੈ, ਛਿਦਰੰਗ ਇਹ ਵਿਕਾਰ ਨੇ, ਤਰ੍ਹਾਂ ਤਰ੍ਹਾਂ ਦੇ ਤੇਰੇ ਆਤਮਿਕ ਜੀਵਨ ਵਿੱਚ ਵਿਸ਼ਿਆਂ ਵਿਕਾਰਾਂ ਅਤੇ ਪਾਪਾਂ ਦੇ ਛੇਕ ਹੋਏ ਆ, ਪਰ ਇਹ ਤੇਰੇ ਨਾਲ ਕੁਛ ਵੀ ਨਹੀਂ ਜਾਣਾ, ਇਹ ਸਭ ਕੁਝ ਬਿਨਸ ਜਾਣ ਵਾਲਾ ਹੈ।
ਪੇਖੰਦੜੋ ਕੀ ਪੁੱਲ ਤੁੰਮਾ ਦਿਸਮ ਸੋਹਣਾ।
ਜਿਹੜਾ ਤੁੰਮਾ ਹੁੰਦਾ ਨਾ, ਤੁੰਮਾ ਕੌੜਾ ਕੱਦੂ, ਕਹਿੰਦੇ ਵੇਖਣ ਨੂੰ ਬਹੁਤ ਸੋਹਣਾ ਲੱਗਦਾ ਉਹਦੀ ਜਿਹੜੀ ਸ਼ਕਲ ਹੈ ਨਾ, ਉਹ ਵੇਖਣ ਨੂੰ ਬੜਾ ਵਧੀਆ ਲੱਗਦਾ, ਜਿਹੜਾ ਕੌੜਾ ਕੱਦੂ ਹੁੰਦਾ ਤੁੰਮਾ ਇਹਨੂੰ ਇੱਕਿਆ ਬਾਣੀ 'ਚ। ਤੁੰਮੀ ਤੁੰਮਾ ਵਿਸ ਅਕਤ ਧੂਰਾ ਨਿੰਮ ਫਲ, ਮਨ ਮੁੱਖ ਵਸੈ ਤਿਸ ਜਿਸ ਤੂੰ ਚਿਤ ਨਾ ਆਵਈ। ਪਾਤਸ਼ਾਹ ਕਹਿੰਦੇ ਪਖੰਦੜੋ ਕੀ ਭੁੱਲ, ਜਿਵੇਂ ਤੁੰਮਾ ਹੈ ਨਾ, ਕੌੜਾ ਆ ਅੰਦਰੋਂ, ਐ ਜ਼ਹਿਰ ਵਰਗਾ। ਪਾਤਸ਼ਾਹ ਕਹਿੰਦੇ ਉਹਨੂੰ ਵੇਖ ਕੇ ਕਈ ਵਾਰੀ ਬੰਦਾ ਭੁੱਲ ਜਾਂਦਾ ਵੀ ਬੜਾ ਵਧੀਆ ਹੋਣਾ ਹੈ, ਜੇ ਕਿਤੇ ਇਹਦਾ ਕੁਛ ਬਣਾਈਏ, ਕੋਈ ਸਬਜ਼ੀ ਬਣਾ ਲਈਏ ਬੜਾ ਸਵਾਦ ਬਣੂਗਾ। ਪਾਤਸ਼ਾਹ ਕਹਿੰਦੇ ਪਖੰਦੜੋ ਕੀ ਭੁੱਲ, ਉਹਨੂੰ ਵੇਖ ਕੇ, ਉਹਨੂੰ ਵੇਖ ਕੇ ਬੰਦਾ ਭੁੱਲ ਜਾਂਦਾ ਵਾ। ਕਿਹਨੂੰ? ਤੁੰਮਾ ਦਿਸਮ ਸੋਹਣਾ, ਕਹਿੰਦੇ ਵੇਖਣ ਨੂੰ ਉਹ ਬੜਾ ਸੋਹਣਾ ਲੱਗਦਾ ਹੈ, ਪਰੰਤੂ
ਅੜਨਾ ਲਹਿੰਦੜੋ ਮੁੱਲ ਨਾਨਕ ਸਾਤ ਨਾ ਜੂਲੀ ਮਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਬੰਦਿਆ ਬਾਹਰੋਂ ਦਿਸਣ ਵਾਸਤੇ ਤੂੰ ਬੇਸ਼ੱਕ ਬੜਾ ਸੁੰਦਰ ਹੋਵੇਂ, ਤੇਰਾ ਤਨ ਸੁੰਦਰ ਹੋਵੇ, ਨੈਣ ਨਕਸ਼ ਹੋਣ ਤੇਰੇ ਕੋਲ, ਸੁੰਦਰਤਾ, ਜੋਬਨ, ਜਵਾਨੀ, ਧਨ, ਦੌਲਤ, ਮਾਇਆ, ਮਹਿਲ, ਮਾੜੀਆਂ ਸਭ ਕੁਝ ਹੋਣ, ਮੌਤ ਆਈ ਸਭ ਕਾਸੇ ਦਾ ਮੁੱਲ ਅੱਧੀ ਦਮੜੀ ਵੀ ਨਹੀਂ ਪੈਣਾ। ਅੱਡ ਨਾ ਲਹੰਦੜੋ ਮੁੱਲ, ਅੱਡ ਦਾ ਅਰਥ ਅੱਧੀ ਦਮੜੀ ਵੀ ਤੇਰਾ ਮੁੱਲ ਨਹੀਂ। ਧਨ ਮਾਇਆ ਦੇ ਭਾਵੇਂ ਅੰਬਾਰ ਲੱਗੇ ਹੋਣ ਤੇਰੇ ਕੋਲ, ਤੈਨੂੰ ਕੀ ਲਾਭ ਆ ਜਦੋਂ ਮੌਤ ਆ ਗਈ। ਮੈਂ ਕੱਲ੍ਹ ਬੇਨਤੀ ਕੀਤੀ ਸੀ, ਕੱਲ੍ਹ ਦਾਸ ਨੇ ਆਖਿਆ ਦੁਨੀਆਂ ਦੀ ਖਾਤਰ ਦੀਨ ਗਵਾ ਦਿੱਤਾ, ਕੱਲ੍ਹ ਹੀ ਬੇਨਤੀ ਹੋਈ ਸੀ, ਦੁਨੀਆਂ ਦੀ ਖਾਤਰ ਦੀਨ ਗਵਾ ਦਿੱਤਾ, ਅੰਤ ਆਇਆ ਮੌਤ ਆਈ, ਦੁਨੀਆਂ ਨੇ ਸਾਥ ਨਾ ਦਿੱਤਾ, ਦੁਨੀਆਂ 'ਚ ਗਲਤਾਨ ਰਿਹਾ ਸਾਰੀ ਜ਼ਿੰਦਗੀ। ਜਿਹੜੀ ਦੁਨੀਆਂ ਦੀ ਖਾਤਰ ਦੀਨ ਨਹੀਂ ਵਿਆਜਿਆ, ਦੀਨ ਦਾ ਅਰਥ ਧਰਮ, ਜਿਹੜੀ ਦੁਨੀਆਂ ਦੀ ਖਾਤਰ ਦੀਨ ਨਹੀਂ ਵਿਆਜਿਆ, ਅੰਤ ਆਇਆ, ਜਿਹੜੀ ਦੁਨੀਆਂ ਸੀ, ਧੀਆਂ ਪੁੱਤ ਕੁਟੰਬ ਪਰਿਵਾਰ, ਧਨ ਮਾਇਆ ਵੀ ਵਿੱਚੇ ਹੀ ਆ ਉਹਦੇ 'ਚ, ਦੁਨੀਆਂ ਪਰੇ ਹੋ ਕੇ ਖਲੋ ਗਈ ਅਤੇ ਦੀਨ ਨੇ ਤੇਰੇ ਨਾਲ ਜਾਣਾ ਸੀ, ਉਹ ਤੇਰੇ ਕੋਲ ਹੈ ਨਹੀਂ, ਦੀਨ ਹੈ ਨਹੀਂ ਤੇਰੇ ਕੋਲ, ਧਰਮ ਹੈ ਨਹੀਂ ਤੇਰੇ ਕੋਲ, ਧਰਮ ਨੇ ਤੇਰੇ ਨਾਲ ਜਾਣਾ ਸੀ, ਉਹ ਤੇਰੇ ਪਾਸ ਹੈ ਨਹੀਂ, ਕੀ ਕੀਤਾ ਫਿਰ? ਕਬੀਰ ਸਾਹਿਬ ਕਹਿੰਦੇ ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ ਮੂਰਖਾ, ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ। ਦਿੱਤਾ ਕਦੀ ਕਿਸੇ ਨੇ ਸਾਥ? ਕਿਸੇ ਧੀ ਪੁੱਤ ਭੈਣ ਭਰਾ ਸੱਜਣ ਮਿੱਤਰ ਨੇ ਕਦੀ ਆਖਿਆ ਮੈਂ ਮਰਾਂਗਾ ਤੇਰੀ ਜਗ੍ਹਾ 'ਤੇ, ਮੈਂ ਜਾਵਾਂਗਾ ਤੇਰੇ ਨਾਲ? ਕਬੀਰ ਦੀਨ ਗਵਾਇਆ ਦੁਨੀ ਸਿਉਂ, ਦੁਨੀ ਨਾ ਚਾਲੀ ਸਾਥ, ਭਾਵੇਂ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਇਹ ਤੇ ਉਹਨਾਂ ਦੀਆਂ ਬਾਤਾਂ, ਜੀਵਨ ਦੀ ਬਾਜੀ, ਜਿਹੜੇ ਜਿੱਤ ਕੇ ਜਾਣ ਵਾਲੇ, ਸੰਸਾਰ ਨੂੰ ਮਿਥਿਆ ਹੋਇਆ ਜਿਨ੍ਹਾਂ ਨੇ ਮੰਨ ਲਿਆ। ਆ ਅੱਜ ਜਿਹੜਾ ਦਿਨ ਤੁਸੀਂ ਮਨਾ ਰਹੇ ਹੋ, ਸਾਕਾ ਨਨਕਾਣਾ ਸਾਹਿਬ, ਜਿਸ ਦਿਨ ਸ੍ਰੀ ਨਨਕਾਣਾ ਸਾਹਿਬ ਸ਼ਹਾਦਤ ਦੇ ਜਾਮ ਪੀਤੇ, ਭਾਈ ਲਛਮਣ ਸਿੰਘ ਵਰਗਿਆਂ ਉਹਨਾਂ ਦੇ ਸਾਥੀਆਂ ਨੇ, ਗੰਗ ਸਰ ਜਿਸ ਨੂੰ ਤੁਸੀਂ ਜੈਤੋ ਦਾ ਮੋਰਚਾ ਕਹਿੰਦੇ ਹੋ, ਇਹ ਦੋਵੇਂ ਸਾਕੇ 21 ਫਰਵਰੀ ਨੂੰ ਹੀ ਹੋਏ। ਇਹ ਜਿਹੜਾ ਜੈਤੋ ਵਾਲਾ ਮੋਰਚਾ ਸੀ ਨਾ, ਇਹ ਗੁਰਦੁਆਰੇ ਆਜ਼ਾਦ ਕਰਾਉਣ ਵਾਸਤੇ ਸੀ, ਗੁਰਦੁਆਰਿਆਂ ਦੀ ਬੇਅਦਬੀ ਹੋ ਰਹੀ ਸੀ, ਉੱਥੇ ਕੁਕਰਮ ਹੋ ਰਹੇ ਸਨ, ਉੱਥੇ ਗੁਰੂ ਅਸਥਾਨ ਸ਼ਰਾਬਾਂ ਕਬਾਬਾਂ ਵਰਤ ਰਹੀਆਂ ਸੀ, ਉੱਥੇ ਸਿੰਘਾਂ ਦਾ ਜਥਾ ਜਾਣਾ, ਵਿੱਚ ਬੀਬੀਆਂ ਵੀ ਹੁੰਦੀਆਂ ਸਨ। ਭੈਣੋ ਧਿਆਨ ਨਾਲ ਸੁਣਿਓ ਬਚਨ, ਬੀਬੀਆਂ ਨੇ ਵੀ ਜਾਣਾ। ਇੱਕ ਜਥਾ ਗਿਆ ਜੈਤੋ, ਉਹਦੇ ਵਿੱਚ ਇੱਕ ਔਰਤ, ਇੱਕ ਬੀਬੀ, ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਦੇ ਖੰਡੇ ਬਾਟੇ ਦੀ ਪੌਲ ਸ਼ਕੀ, ਦਸ਼ਮੇਸ਼ ਦੀ ਧੀ, ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਸ਼ਕੀ, ਉਹ ਦਸ਼ਮੇਸ਼ ਦੀਆਂ ਧੀਆਂ ਹੀ ਆ ਨਾ, ਸਾਡਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਆ, ਉਸ ਦਾ ਨਾਮ ਇਤਿਹਾਸ ਦੇ ਪੰਨਿਆਂ 'ਤੇ ਮੈਂ ਪੜ੍ਹਿਆ ਬੀਬੀ ਬਲਬੀਰ ਕੌਰ। ਉਹਦੀ ਗੋਦੀ 1.5 ਸਾਲ ਦਾ ਬੱਚਾ ਚੁੱਕਿਆ ਉਹਨੇ ਨਾਲ, ਉਹ ਵੀ ਜਥੇ ਦੇ ਵਿੱਚ ਜਾ ਰਹੀ। ਜਦੋਂ ਨੇੜੇ ਜਿਹੇ ਪਹੁੰਚ ਗਏ, ਇਹ ਜਿਹੜਾ ਜਥਾ ਜਾਂਦਾ ਸੀ, ਆ ਬਾਹਰ ਮੈਂ ਸਕਰੀਨ ਦੇ ਉੱਤੇ ਵੀ ਵੇਖਿਆ ਫੋਟੋ, ਉੱਥੇ ਆਉਂਦੀ ਹੈ ਉਹਦੀ, ਜੈਤੋ ਦੇ ਮੋਰਚੇ ਦੀ। ਬੱਸਾਂ ਦੇ ਉੱਤੇ ਚੜ੍ਹੇ ਪੁਲਿਸ ਵਾਲੇ, ਫੌਜ ਵਾਲੇ, ਉੱਥੇ ਬੀੜੀਆਂ ਉਹਨਾਂ ਨੇ ਆਪਣੀਆਂ, ਗੰਨਾਂ, ਗੋਲੀਆਂ ਦਾ ਮੀਂਹ ਵਰਦਾ ਸੀ, ਬੰਦੂਕਾਂ ਦੀਆਂ ਗੋਲੀਆਂ ਦਾ। ਉਸ ਬੀਬੀ ਬਲਬੀਰ ਕੌਰ ਨੂੰ ਕਿਸੇ ਨੇ ਪੁੱਛਿਆ, ਭੈਣੇ ਤੂੰ ਤਾਂ ਸ਼ਹੀਦ ਹੋਣਾ ਹੀ ਆ, ਤੂੰ ਤਾਂ ਸਿਰ ਧਰ ਤਲੀ ਗਲੀ ਮੇਰੀ ਆਓ ਦਾ ਮਾਰਗ ਅਪਣਾ ਲਿਆ, ਆਹ ਕਿੰਨੇ ਕੁ ਸਾਲ ਦਾ ਬੱਚਾ ਤੇਰਾ, ਕਿੰਨੇ ਕੁ ਚਿਰ ਦਾ ਹੀ? ਉਹ ਕਹਿੰਦੀ 1.5-2 ਸਾਲ ਦਾ ਹੈ। ਇਹਨੂੰ ਕਿਉਂ ਲੈ ਕੇ ਆਈ ਆ ਨਾਲ, ਇਹਨੂੰ ਕਿਉਂ ਨਾਲ ਲਿਆਂਦਾ ਹੀ? ਬੱਚਾ ਛੋਟਾ ਜਿਹਾ ਕੁੱਛੜ ਚੁੱਕਿਆ ਉਹਨੇ, ਗੋਦੀ ਚੁੱਕਿਆ, ਗੱਲ ਨਾ ਲਾਇਆ ਉਹਨੇ, ਜਥੇ ਦੇ ਨਾਲ ਤੁਰੀ ਜਾਂਦੀ ਹੋ। ਉਹਨੇ ਇੱਕ ਗੱਲ ਆਖੀ ਉਸ ਬੀਬੀ ਬਲਬੀਰ ਕੌਰ ਨੇ, ਕਹਿੰਦੀ ਵੇ ਵੀਰਾ, ਜਿਹੜਾ ਕੱਲ ਜਥਾ ਗਿਆ ਸੀ ਨਾ, ਜਿਹੜਾ ਜਥਾ ਕੱਲ ਗਿਆ ਇੱਕ ਦਿਨ ਪਹਿਲਾਂ, ਕਹਿੰਦੀ ਉਹਦੇ ਵਿੱਚ ਮੇਰਾ ਪਤੀ ਗਿਆ ਸੀ ਉਸ ਜਥੇ 'ਚ, ਅਤੇ ਮੇਰਾ ਪਤੀ ਕੱਲ ਦਾ ਮੁੜ ਕੇ ਵਾਪਸ ਨਹੀਂ ਆਇਆ, ਸ਼ਹਾਦਤ ਦਾ ਜਾਮ ਪੀ ਗਿਆ ਉਹ ਮੇਰਾ ਪਤੀ, ਕੱਲ੍ਹ ਦੇ ਜਥੇ 'ਚ ਉਹ ਸ਼ਹੀਦ ਹੋ ਗਿਆ। ਇਹ ਸੱਜਣੋ ਉਹ ਜੇ ਜਿਨ੍ਹਾਂ ਦੀ ਅੱਜ ਯਾਦ ਮਨਾਉਂਦੇ ਪਏ ਜੇ